गौरी एक जोत एकता मिली।
फिर प्रश्न किया साहब कबीर जी को, कबीर साहब जी आप कृपा करके दसो जो एक ज्योति आनंद रूप परमेश्वर है अद्वैत आनंद रूप है एकता करके जी परत जोत है सारे के प्रति ताई ताई प्रकाशन वाली भिन्न भिन्न अंतकरणा न जो एक रूप दे परतक जोत मिल गई अद्वैत आनंद
किंबा हो
किंबा अथवा होगी वखरी फेर ए वखरी फेर हो सकू कि नहीं महाराज जेडी जोत एक बार परमेश्वर च मिल गई किसी की जीव पुने तो हट के अग्ञान की निवृत्ति करके ओ फेर भी वखरी होगी किंबा अथवा कहते मा हो मत होगी नहीं होगी जेड़े एक बार ज्यों जल जल में पैसा निकले त्यों ढुल मिलो जिला हो फिर वखरे नहीं हो सकन गे महाराज स्वरूप तो
जित घट नाम ना उपजे
जोत महाराज जोत मिलती किवें है कहते परमेश्वर का नाम जपने करके जित घट नाम जिस हिरदे के अंदर परमेश्वर का नाम नहीं उपजिया प्रगट होया है पुरख का भाई फूट तरफ तरफ के मरते हैं जमन मरण के आते हैं सो पुरख
सावल सुंदर रामैया
सावल शाम आदि कृपा नु धारण वाले परमेश्वर माया सबल अपने आप नु कहाउण वाले हे सुंदर सत्चेतन स्वरूप आनंद स्वरूप और मैया रमे हुए
मेरा मन लग गया तू
मेरा तो मन सच्चे पातशाह आप विच लग गया है
राव साधु मिले सिद्ध पाई है
जे कोई महापुरुष साधु मिल जावे तो सिद्ध मुक्ति पा ली दी है
इहो जोग के भोग इहो जोग
इहो कहना के है भाई
कहे जोग के भोग
कहते साधु नाल मिल करके मुक्ति पा ली दी जिन साध्या होवे मन नु श्रेष्ठ बनाया होवे गुरां दे नाल मिल के ਉਹਨਾਂ ਨਾਲ ਮਿਲ ਕੇ ਸਿੱਧ ਮੁਕਤੀ ਨੂੰ ਪਾਈ ਦੀ ਹੈ ਅਥਵਾ ਉਹ ਜੋਗੀ ਹੋਵੇ ਤੇ ਅਥਵਾ ਭੋਗੀ ਹੋਵੇ ਚਾਹੇ ਉਹ ਰਾਜਾ ਹੋਵੇ ਚਾਹੇ ਜੋਗੀ ਹੋਵੇ ਜਿਨ ਮਨ ਨੂੰ ਸਾਧਿਆ ਹੋਇਆ ਹੋਵੇ ਜਿਹੜਾ ਸ੍ਰੇਸ਼ਟ ਬਣ ਗਿਆ ਹੋਵੇ ਉਹਦੇ ਨਾਲ ਮਿਲ ਕੇ ਪਰਮੇਸ਼ਰ ਦੀ ਪ੍ਰਾਪਤੀ ਪਾ ਲਏਗੀ ਅਤੇ ਸਾਧਵੇਂ ਦਾ ਸਾਧੂ ਅਧਿਕਾਰੀ ਪੂਰਾ ਹੋਵੇ ਉਹ ਗੁਰਾਂ ਨਾਲ ਮਿਲੇ ਤਾਂ ਸਿੱਧ ਮੁਕਤੀ ਨੂੰ ਪਾ ਲੈਂਦਾ ਕਿ ਅਥਵਾ ਉਹ ਜਿਗਿਆਸੂ ਜੋਗੀ ਹੋਵੇ ਕਿ ਅਥਵਾ ਉਹ ਭੋਗੀ ਹੋਵੇ ਗ੍ਰਸਤੀ ਹੋਵੇ ਇਹ ਨਿਯਮ ਨਹੀਂ ਜੋ ਸ੍ਰੇਸ਼ਟ ਮਹਾਂਪੁਰਖਾਂ ਦੇ ਨਾਲ ਮਿਲੇਗਾ ਉਹ ਮੁਕਤ ਪਾ ਲਏਗਾ ਸ੍ਰੇਸ਼ਟ ਸਤਿਗੁਰੂ ਦੇ ਨਾਲ ਜੋ ਮਿਲੇਗਾ ਚਾਹੇ ਉਹ ਗੁਰੂ ਗ੍ਰਸਤ ਵਿੱਚ ਹੈ ਰਹਿਣ ਵਾਲਾ ਚਾਹੇ ਉਹ ਤਿਆਗ ਵਿੱਚ ਹੈ ਉਹਦੇ ਵਿੱਚ ਇਹ ਨਿਯਮ ਨਹੀਂ ਹੈ ਇਹ ਜੋ ਭੋਗ ਤੋਂ ਹੈਠਾਂ ਹੈ ਸਾਧ ਮਿਲੇ ਸਿੱਧ ਪਾਈ ਹੈ ਸਾਧੂ ਜੋ ਸਤਿਗੁਰੂ ਹਨ ਉਹਨਾਂ ਨਾਲ ਜਿਹੜਾ ਸਾਧੂ ਅਧਿਕਾਰੀ ਬਣ ਕੇ ਮਿਲਦਾ ਹੈ ਰਾਗ ਵੇ ਖੜ ਸਮਝੀ ਮੋਖ ਇੱਛਾ ਦੇ ਗੁਣਾਂ ਦੇ ਸਹਿਤ ਉਹ ਸਿੱਧ ਪਰਮੇਸ਼ਰ ਦੀ ਪ੍ਰਾਪਤੀ ਨੂੰ ਪਾਈਏ ਪਾ ਲਈਦਾ ਹੈ
ਕਿ ਇਹ ਜੋਗ ਕੇ ਭੋਗ
ਕੇ ਕੋਈ ਯੋਗੀ ਹੈ ਕਿ ਭੋਗੀ ਹੈ ਇਹ ਦੁੰਦਵਾਦ ਨਹੀਂ ਰਹਿ ਜਾਂਦਾ ਨਾ ਉੱਥੇ ਜੋਗੀ ਦਾ ਦੁੰਦਵਾਦ ਹੈ ਨਾ ਭੋਗੀ ਦਾ ਹੈ ਨਿਹਾਲ ਕਰ ਦਿੰਦੇ ਜਿਹਨਾਂ ਨੂੰ ਮਿਲਦੇ ਹਨ
ਮਿਲ ਕਾਰਜ ਉਪਜੈ
ਕਹਿੰਦੇ ਦੋਵੇਂ ਨਾਲ ਮਿਲ ਕੇ ਪੂਰਾ ਗੁਰੂ ਹੋਵੇ ਪੂਰਾ ਸਿੱਖ ਹੋਵੇ ਦੋਹਾਂ ਦਾ ਮਿਲਾਪ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਠੀ ਗੁਰੂ ਹੋਵੇ ਤੇ ਕਿਉਂ ਸਾਧਨਾ ਦੇ ਸੰਯੁਕਤ ਸਿੱਖ ਹੋਵੇ ਉਹ ਅੱਗੇ
ਦੋਹਾਂ ਦਿਲ ਕਾਰਜ ਉਪਜੈ
ਪੂਰਾ ਗੁਰੂ ਹੋਵੇ ਤੇ ਪੂਰਨ ਸਿੱਖ ਹੋਵੇ ਲੱਖਣਾ ਵਿੱਚ ਦੋਹਾਂ ਨਾਲ ਮਿਲ ਕੇ ਬ੍ਰਹਮ ਗਿਆਨ ਦਾ ਕਾਰਜ ਪੈਦਾ ਹੋ ਜਾਂਦਾ ਜਿਵੇਂ ਦੋ ਅੱਖਰ ਰਾਰਾ ਤੇ ਮੰਮਾ ਮਿਲਾ ਕਰਕੇ ਰਾਮ ਸ਼ਬਦ ਦਾ ਕਾਰਜ ਪੈਦਾ ਹੋ ਜਾਂਦਾ ਦੋ ਅੱਖਰ ਜਿਸ ਪ੍ਰਕਾਰ ਵਿਰਾਗ ਤੇ ਵਿਵੇਕ ਦੋਹਾਂ ਨਾਲ ਮਿਲ ਕੇ ਤੇ ਗਿਆਨ ਤੇ ਵਿਰਾਗ ਨਾਲ ਮਿਲ ਕਰਕੇ ਕਾਰਜ ਪੈਦਾ ਹੋ ਜਾਂਦਾ ਦੋਵੇਂ ਜੀਵ ਤੇ ਈਸ਼ਵਰ ਦਾ ਮਿਲਾਪ ਹੋਣ ਰੂਪ ਕਾਰਜ ਕੇਵਲ ਮੋਖ ਨੂੰ ਪੈਦਾ ਹੋ ਜਾਂਦਾ ਹੈ
ਰਾਮ ਨਾਮ ਸੰਯੋਗ
ਰਾਮ ਦਾ ਨਾਮ ਜਪਣੇ ਕਰਕੇ ਉਸ ਪਰਮੇਸ਼ਰ ਨਾਲ ਸੰਯੋਗ ਹੁੰਦਾ ਹੈ ਰਾਰ ਦੇ ਮੰਮੇ ਦੇ ਸੰਯੋਗ ਕਹਿ ਕੇ ਜਿਵੇਂ ਰਾਤ ਹੈ ਤੰਗ ਥਰ ਹੈ ਦੂਰ ਦੇਸ਼ ਤੱਕ ਜਾਏ ਮਦਮ ਕਰ ਕੇ ਪਦ ਮੇਰੇ ਬੀਜ ਭਸਮ ਹੋ ਜਾਏ ਰਾਮ ਸ਼ਬਦ ਕਹਿਣ ਨਾਲ ਰਾਹ ਕਹਿਣ ਤੋਂ ਮੂੰਹ ਅੱਡਿਆ ਜਾਂਦਾ ਹੈ ਮੰਮਾ ਕਹਿਣ ਤੋਂ ਮੂੰਹ ਮਿਟਿਆ ਜਾਂਦਾ ਹੈ ਪਾਲ ਵਿੱਚ ਹੀ ਭਸਮ ਹੋ ਜਾਂਦੇ ਹਨ ਮੰਮਾ ਉਚਾਰਨ ਤੋਂ ਇਵੇਂ ਦੋਹਾਂ ਬੁੱਲਾਂ ਦੇ ਹੋਠਾਂ ਦੇ ਹਿਲਣੇ ਕਰਕੇ ਇਹ ਸੰਯੋਗ ਬਣਦਾ ਜਿਵੇਂ ਪਾਪਾਂ ਦੀ ਨਿਵਰਤੀ ਦਾ ਇਸੇ ਪ੍ਰਕਾਰ ਰਾਮ ਨਾਮ ਸੰਯੋਗ ਰਾਮ ਦੇ ਨਾਮ ਨਾਲ ਸੁਰਤ ਦਾ ਤੇ ਸ਼ਬਦ ਦਾ, ਜਦੋਂ ਰਾਮ ਸ਼ਬਦ ਹੈ ਤੇ ਸੁਰਤ ਦਾ ਸੰਯੋਗ ਹੋ ਜਾਂਦਾ ਹੈ, ਉਸ ਵੇਲੇ ਸਾਧ ਸੰਗਤ ਜੀ ਦੋਵੇਂ ਮਿਲ ਜੀਵ ਤੇ ਈਸ਼ਰ ਦੀ ਏਕਤਾ ਮਿਲ ਜਾਂਦੀ ਹੈ ਤੇ ਕਾਰਜ ਪਰੋਹ ਗਿਆਨ ਦਾ ਪੈਦਾ ਹੋ ਜਾਂਦਾ ਹੈ। ਇਸ ਪ੍ਰਕਾਰ ਰਾਮ ਨਾਮ, ਰਾਮ ਦੇ ਨਾਮ ਦੇ ਨਾਲ ਗੁਰੂ ਜਿਨ੍ਹਾਂ ਦਾ ਸੰਯੋਗ ਕਰ ਦਿੰਦੇ ਹੈ ਉਹ ਗੁਰੂ ਤੇ ਸਿੱਖ ਦੋਵੇਂ ਮੁਕਤ ਹੋ ਜਾਂਦੇ ਹਨ।
ਲੋਕ ਜਨ ਇਹੋ ਗੀਤ ਹੈ,
ਸਾਹਿਬ ਜੀ ਕਹਿੰਦੇ ਲੋਕ ਤਾਂ ਇਹ ਸਮਝਦੇ ਵੀ ਗੀਤ ਗਾਉਂਦੇ ਹੈ, ਇਹ ਕਾਵ ਗਾ ਰਹੇ, ਗੀਤਾਂ ਨੂੰ ਗਾ ਰਹੇ, ਵਿਸ਼ਨ ਪਰਿਆ ਨੂੰ ਗਾ ਰਹੇ ਹਨ।
ਇਹ ਤਾਂ ਬ੍ਰਹਮ ਜੀ ਚਾਰ,
ਇਹ ਤਾਂ ਭਾਈ ਬ੍ਰਹਮਾਤਮਾ ਦੀ ਵਿਚਾਰ, ਤੁਸੀਂ ਗੀਤ ਸਮਝਦੇ ਹੋ ਵੀ ਲੋਕ ਗਵਈਏ ਗਾਈ ਜਾਂਦੇ ਹੈ, ਸਿੱਖ ਕੀਰਤਨ ਗਾਉਂਦੇ ਹੈ।
ਜੋ ਕਾਸੀ ਉਪਦੇਸ਼ ਹੋ,
ਜਿਸ ਪ੍ਰਕਾਰ ਕਹਿੰਦੇ ਕਾਸੀ ਦੇ ਵਿੱਚ ਜਦੋਂ ਪੁਰਖ ਮਰਦਾ ਹੈ,
ਮਾਨਸ ਮਰਤੀ ਦਾ
ਮਨੁੱਖ ਦੇ ਮਰਨ ਵੇਲੇ ਸ਼ਿਵ ਜੀ ਕਹਿੰਦੇ ਤਾਰਕ ਮੰਤਰ ਰਾਮ ਨਾਮ ਉਹਦੇ ਕਰਨੇ ਸੁਣਾਉਂਦਾ, ਉਹ ਨਾਮ ਨਾਲ ਹੀ ਮੁਕਤ ਹੁੰਦੇ ਜਿੰਨੇ ਜੀ ਹੁੰਦੇ ਮੁਕਤ। ਇਸ ਪ੍ਰਕਾਰ
ਜੋ ਕਾਸੀ ਉਪਦੇਸ਼,
ਜਿਵੇਂ ਕਾਸੀ ਵਿੱਚ ਵੀ ਨਾਮ ਦੇ ਨਾਲ ਹੀ ਮੁਕਤ ਹੋਣਾ ਹੈ ਨਾ, ਸ਼ਿਵ ਜੀ ਆਮ ਨਾਲ ਤਾਰਕ ਮੰਤਰ ਸੁਣਾਉਂਦਾ ਹੈ, ਉਹ ਉਪਦੇਸ਼ ਪ੍ਰਾਪਤ ਹੁੰਦਾ ਹੈ। ਮਨੁੱਖ ਦੇ ਮਰਨ ਵੇਲੇ ਕਹਿੰਦੇ ਉਪਦੇਸ਼ ਦਿੰਦਾ ਸ਼ਿਵ ਜੀ ਕਿ ਉਹ ਮੁਕਤ ਹੁੰਦੇ ਹੈ।
ਜੋ ਕਾਸੀ ਉਪਦੇਸ਼,
ਜੋ ਕਾਸੀ ਪ੍ਰਕਾਸ਼ ਰੂਪ ਦਾ ਉਪਦੇਸ਼ ਜੀਵ ਦੇ ਤਾਈ ਗੁਰਾਂ ਦੁਆਰਾ ਹੁੰਦਾ ਹੈ,
ਮਾਨਸ ਮਾਤੀ ਬਾਰ,
ਉਹ ਮਾਨ ਦੇ ਸਹਿਤ ਉਹਦੀ ਮਰ ਜਾਂਦੀ ਤੀਰ ਮਾਇਆ ਬਾਹਰ ਹਿਰਦੇ ਰੂਪੀ ਬਾਰ ਵਿੱਚੋਂ
ਕੋਈ ਗਾਲ ਹੈ ਕੋਈ
ਭਾਈ ਇਸ ਗੁਰਬਾਣੀ ਨੂੰ ਗਾਵੇ ਪ੍ਰੇਮ ਦੇ ਨਾਲ ਕੀਰਤਨ ਚ ਪਾ ਕੇ, ਕੋਈ ਸਰਦਾ ਤੇ ਭਰੋਸੇ ਨਾਲ ਕੰਨਾਂ ਨਾਲ ਸੁਣਨਾ ਕਰੇ,
ਹਰ ਨਾਮਾ ਚਿੱਤ ਨਾ,
ਗਾਉਣ ਵਾਲੇ ਦਾ ਵੀ ਹਰੀ ਦੇ ਨਾਮਾ ਚਿੱਤ ਲੱਗਾ ਹੋਇਆ ਹੋਵੇ ਤੇ ਸੁਣਨ ਵਾਲਾ ਵੀ ਪਰਮੇਸ਼ਰ ਦੇ ਨਾਮਾ ਚਿੱਤ ਨੂੰ ਜੋੜਨਾ ਕਰੇ।
ਗੁਰੂ ਕਬੀਰ ਸੰਸਾ ਨਹੀਂ,
ਸਾਹਿਬ ਕਬੀਰ ਜੀ ਕਹਿੰਦੇ ਫਿਰ ਇਸ ਗੱਲ ਚ ਸੰਸਾ ਫਿਕਰ ਦੀ ਗੱਲ ਕੋਈ ਨੀ ਹੈ,
ਅੰਤ ਕਰਨ ਘੱਟ ਪਾਰ,
ਮੇਰੇ ਜੇ ਮਨ ਦੇ ਫੁਰਨੇ ਮਿਟਦੇ ਨੀ ਤੇ ਅੰਤ ਦੇ ਵੇਲੇ ਮੁਕਤ ਜ਼ਰੂਰ ਪਾ ਲਈ। ਜੇ ਜਿਉਂਦੇ ਦੇ ਫੁਰਨੇ ਮਿਲਦੇ ਨੇ ਜੀਵਨ ਮੁਕਤੀ ਦਾ ਆਨੰਦ ਹੈ। ਜਿਹੜਾ ਬ੍ਰਹਮਾ ਨੂੰ ਸਾਰੀ ਉਮਰ ਚ ਨੀ, ਬ੍ਰਹਮ ਦੇਵਤੇ ਨੂੰ ਵਸਿਸ਼ਠ ਜੀ ਨੇ ਲਿਖਿਆ 14 ਵਾਲੀਆਂ ਅੱਖਾਂ ਦੇ ਨੀਚੇ ਵਿੱਚ ਜਿੰਨਾ ਆਨੰਦ ਹੈ, ਬ੍ਰਹਮਾ ਨੂੰ ਸਾਰੀ ਉਮਰ ਚ ਇੰਨਾ ਆਨੰਦ ਨਹੀਂ ਹੈ। ਸੋ ਉਹ ਆਨੰਦ ਤਾਂ ਜਿਉਂਦੇ ਪਾ ਲੈਣਾ ਜੇ ਫੁਰਨੇ ਮਿਲ ਜਾਣ, ਜੇ ਭਲਾ ਫੁਰਨੇ ਨਾ ਹੀ ਮਿਟੇ ਅੰਤ ਨੂੰ ਤਾਂ ਮੁਕਤੀ ਨੂੰ ਪਾ ਹੀ ਲਵੇਗਾ ਨਾ। ਤੇ ਮਹਾਰਾਜ ਦਾ ਨਾਮ ਜਪਿਆ ਹੋਇਆ ਸੁਣਿਆ, ਆਲਾ ਨੀ ਜਾਵੇ, ਖਾਲੀ ਨੀ ਜਾਵੇਗਾ।
ਗੌਰੀ ਜੇਤੇ ਯਤਨ ਕਰਤ ਤੇ ਡੂਬੇ,
ਜਿਵੇਂ ਸਾਧ ਸੰਗਤ ਜੀ ਜੀਵ ਹੈ ਇਹ ਯਤਨ ਕਰਦੇ ਰਹਿੰਦੇ ਆ ਸੰਸਾਰ ਦੇ ਕਰਨ ਵਾਸਤੇ, ਪਰ ਉਹ ਕਰਦੇ ਯਤਨ ਜਿਹੜੇ ਹਨ ਵਿਕਾਰਾਂ ਵਿੱਚ ਪੈ ਕੇ ਸਕਾਮ ਕਰਮਾਂ ਵਿੱਚ ਲੱਗੇ ਹੋਏ ਯਤਨ ਕਰਦੇ ਸੰਸਾਰ ਸਮੁੰਦਰ ਚ ਡੁੱਬ ਗਏ।
ਮਨ ਸਾਗਰ ਨਹੀਂ ਤਾਰਿਓ,
ਉਹਨਾਂ ਬਾਹਰ ਸਾਧਨਾਂ ਨੇ ਸੰਸਾਰ ਸਮੁੰਦਰ ਤੋਂ ਜੀਵਾਂ ਦੇ ਤਾਹੀ ਨਹੀਂ ਤਾਰਨ ਕੀਤਾ। ਅਰੇ ਭਾਈ,
ਕਰਮ ਧਰਮ ਕਰਦੇ ਬਹੁਤ ਸੰਜਮ,
ਕਈ ਲੋਕ ਕਰਮ ਕਾਂਡ ਕਰਦੇ ਰਹਿੰਦੇ ਹੈ, ਕਈ ਧਰਮ ਜੰਗ ਆਦਿ ਕਰਦੇ ਰਹਿੰਦੇ ਹੈ, ਕਈ ਉੱਤੇ ਬਗਲਿਆਂ ਨੂੰ ਸਮਾਧੀ ਲਾ ਕੇ ਇੰਦਰੀਆਂ ਦਾ ਦਮਨ ਕਰਦੇ ਰਹਿੰਦੇ ਹਨ।
ਅਹੰ ਬੁੱਧ ਮਨ ਜਾ ਰਿਹਾ,
ਹੰਕਾਰ ਵਾਲੀ ਬੁੱਧੀ ਚ ਮਨ ਨੂੰ ਸਾਰ ਦਿੱਤਾ ਹੈ, ਇਹ ਹੰਕਾਰ ਵਾਲੀ ਬੁੱਧੀ ਮਨ ਚ ਅੱਗ ਲੱਗੀ ਹੋਈ ਹੈ, ਇਹਦੇ ਚ ਮਨ ਨੂੰ ਸਾੜੀ ਜਾਂਦੇ ਕਿ ਸਾਡੇ ਵਰਗਾ ਕੋਈ ਸਾਧਕ ਨਹੀਂ ਹੈ।
ਸਾਸ ਦਰਾਸ ਕੋ ਦਾਤ
ਜਿਹੜਾ ਸਾਰਿਆਂ ਨੂੰ ਸਾਹ ਦੇਣ ਵਾਲਾ ਹੈ, ਸਾਰਿਆਂ ਨੂੰ ਗ੍ਰਾਹੀ ਰੋਜੀ ਦੇਣ ਵਾਲਾ, ਭੋਜਨ ਪਾਉਣ ਵਾਲਾ ਹੈ। ਭਾਈ ਉਸ ਵਾਹਿਗੁਰੂ ਨੂੰ ਕਿਉਂ ਮਨ ਚੋਂ ਭੁਲਾਤਾ ਤੁਸੀਂ?
ਹੀਰਾ ਲਾਲ ਅਮੂਲ ਜਨਮ ਹੈ,
ਹੀਰਿਆਂ ਵਰਗਾ ਲਾਲ, ਹੀਰਿਆਂ ਤੇ ਲਾਲਾਂ ਨਾਲੋਂ ਵੀ ਅਮੋਲਕ ਜਨਮ ਹੈ। ਹੀਰਾ ਮਾਰੋ ਦੇ ਨਾਮ ਦੇਣ ਵਾਲਾ, ਲਾਲ ਪ੍ਰੇਮ ਦੇਣ ਵਾਲਾ, ਅਮੋਲਕ ਮਨੁੱਖਾ ਜਨਮ ਹੈ।
ਕੌਡੀ ਬਦਲੇ ਹਾਰ,
ਇਹ ਮਾਇਆ ਰੂਪੀ ਕੌਡੀ ਦੇ ਬਦਲੇ ਹੈ ਭਾਈ, ਜਿਵੇਂ ਕਿਸੇ ਬਰਗਤ ਨੇ ਉਹ ਕੌਡੀ ਜੇ ਕਿਸੇ ਠੱਗਾਂ ਨੇ ਉਹਨੂੰ ਪੈਸੇ ਦਿੱਤੇ ਤੇ ਲਾਓ ਬਾਬਾ ਜੀ ਪੈਸੇ ਦੀਆਂ ਕੌਡੀਆਂ ਲਿਆਓ, ਬਾਣੀਆਂ ਤੋਂ ਕੌਡੀਆਂ ਲੈਣ ਗਿਆ, ਗੋਲੀ ਚੋਂ ਹਜੇ ਲਾਲ ਸੀ, ਉਹ ਕਹਿਣ ਲੱਗਾ ਘੱਟ ਕੌਡੀ ਦਿੱਤੀ ਠੱਗਾਂ ਨੇ, ਕਿਹਾ ਕਹਿੰਦੇ ਚੱਲ ਮੈਂ ਲਿਆਉਣਾ ਝਗੜ ਕੇ, ਕਹਿੰਦੇ ਬਾਬਾ ਜੀ ਗੋਦੜੀ ਤੁਰ ਨਹੀਂ ਦਿੰਦੀ ਤੁਸੀਂ, ਇਹ ਗੋਦੜੀ ਛੱਡ ਜਾਓ, ਕੌਡੀ ਦੇ ਹੰਕਾਰ ਲਾਲਚ ਚ ਪੈ ਕੇ ਵੀ ਬਾਣੀਏ ਕਿਉਂ ਘੱਟ ਦਿੱਤੀ ਹੈ। ਉਹ ਬਾਣੀ ਨਾਲ ਜਾ ਕੇ ਝਗੜਿਆ ਬਾਣੀਆਂ ਕਹਿੰਦੇ ਸਲਾਹ ਚ ਡਿਗਤੀ ਹੋਣੀ, ਮੈਂ ਤਾਂ ਪੂਰੀਆਂ ਦਿੱਤੀਆਂ। ਜਦੋਂ ਆ ਕੇ ਵੇਖਿਆ ਗੋਦਰੀ ਪਾੜ ਕੇ ਠੱਗ ਵਿੱਚੋਂ ਲਾਲ ਤੇ ਹੀਰਾ ਲੈ ਗਏ, ਫਿਰ ਹੁੰਦਾ ਫਿਰੇ ਇਸ ਪ੍ਰਕਾਰ ਜਿਵੇਂ ਸਾਧ ਨੇ ਆਪਣੇ ਗੋਦਰੀ ਚ ਲਾਲ ਤਾਂ ਪਾ ਲਿਆ ਸੀ ਪਰ ਕੌਡੀ ਦੇ ਬਦਲੇ ਹਾਰ ਗਿਆ ਸੀ, ਇਸੇ ਪ੍ਰਕਾਰ
ਕੌਡੀ ਹੀਰਾ ਲਾਲ ਅਮਰ ਜਨਮ ਹੈ,
ਇਹ ਹੀਰਿਆਂ ਨਾਲੋਂ ਵੀ ਲਾਲਾਂ ਨਾਲੋਂ ਵੀ ਅਮੋਲਕ ਮਨੁੱਖਾ ਜਨਮ ਪ੍ਰਾਪਤ ਹੋਇਆ ਹੋਇਆ ਹੈ।
ਕੌਡੀ ਬਦਲੇ ਹਾਰ,
ਇਹ ਮਾਰ ਵੀ ਕੌਡੀ ਦੇ ਬਦਲ ਚ ਪੈ ਕੇ ਹਾਰ ਗਿਆ ਹੈ ਭਾਈ।
ਰਹਾਉ ਕ੍ਰਿਸ਼ਨਾ ਤ੍ਰਿਖਾ ਭੂਤ ਧਨ ਲਾਗੀ,
ਤ੍ਰਿਸ਼ਨਾ ਲੱਗੀ ਹੋਈ ਹੈ ਰਸਾਂ ਕਸਾਂ ਦੇ ਭੋਗਣ ਦੀ, ਤੇ ਲੱਗੀ ਹੋਈ ਹੈ ਖਾਣ ਪੀਣ ਦੀ, ਭੁੱਖ ਲੱਗੀ ਹੋਈ ਹੈ ਪਦਾਰਥਾਂ ਦੇ ਖਾਣ ਦੀ, ਆਸਾ ਰੂਪੀ ਭੁੱਖ ਹੈ ਤ੍ਰਿਸ਼ਨਾ ਦੀ, ਤੇ ਲੱਗੀ ਹੋਈ ਹੈ
ਭਰਮ ਲੱਗੀ,
ਇਹਦੇ ਚ ਭਰਮ ਚ ਪਿਆ ਰਿਹਾ, ਲੱਗਦੀ ਹੈ ਤੈਨੂੰ ਭਰਮ ਦਾ ਹੈ ਜੂਨਾ ਚ,
ਹਿਰਦਾ ਨਾ ਵਿਚਾਰ,
ਜਿਹਦਾ ਵਿਚਾਰ ਕੇ ਨਾ ਵੇਖਿਆ ਵੀ ਇਹ ਤਾਂ ਮੇਟਣੀਆਂ ਸੀ ਅੰਦਰੋਂ ਤ੍ਰਿਸ਼ਨਾ ਰਸਾਂ ਕਸਾਂ ਦੀ, ਤੇ ਸੀ ਜਿਹੜੀ ਆਸਾ ਪਦਾਰਥਾਂ ਦੀ ਭੁੱਖ ਸੀ ਇਹਨੂੰ ਭਰਮ ਕਰਕੇ ਲਾ ਲਿਆ ਹੈ, ਹਿਰਦੇ ਚ ਵਿਚਾਰ ਨੀ ਕੀਤੀ ਇਹਨਾਂ ਦੇ ਮੇਟਣ ਦੀ।
ਹੁਣ ਮਤ ਮਾਨ ਹਿਰਿਓ ਮਨ ਮਾਹੀ,
ਹੁਣ ਮਤ ਨਾਮ ਕਮਲੇ ਦਾ ਹੈ, ਕਹਿੰਦੇ ਹੁਣ ਮਤ ਹੁਣ ਮਸਤ ਹੋ ਗਿਆ, ਕਮਲਾ ਹੋ ਗਿਆ ਮਾਨ ਵਿੱਚ, ਤੇਰੇ ਮਨ ਦੇ ਵਿੱਚੋਂ ਸਾਰਿਆਂ ਗੁਣਾਂ ਨੂੰ ਮਾਨ ਆਦਿਕਾਂ ਨੇ ਹਿਰ ਲਿਆ ਚੁਰਾ ਲਿਆ ਹੈ,
ਹੁਣ ਤਾਂ ਸ਼ਬਦ ਨਾ ਧਾਰਿਓ,
ਇਹਨਾਂ ਗੁਣਾਂ ਦੀ ਰਾਖੀ ਕਰਨ ਵਾਸਤੇ ਗੁਰੂ ਸਾਹਿਬ ਦਾ ਸ਼ਬਦ ਸੀ, ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ, ਵਾਹਿਗੁਰੂ ਮੰਤਰ ਪਹਿਰੇਦਾਰ ਖੜਾ ਕਰਨਾ ਸੀ ਤੈ, ਇਹ ਗੁਰੂ ਸਾਹਿਬ ਦੇ ਸ਼ਬਦ ਨੂੰ ਤੈ ਦਿਲ ਚ ਧਾਰਨ ਨੀ ਕੀਤਾ ਹੈ ਭਾਈ, ਕਿਉਂ ਕਮਲ ਪੁਣੇ ਵਿੱਚ ਕਾਮ ਦੇ ਕੇ ਤੇ ਮਾਨ ਤੇਰੇ ਮਨ ਚੋਂ ਸਾਰੇ ਗੁਣਾਂ ਨੂੰ ਚੜਾ ਲਿਆ ਹੈ।
ਸਵਾਦ ਲੋਕ ਇੰਦਰੀ ਰਸ ਪ੍ਰੇਰ,
ਤੈਨੂੰ ਰਾਤ ਨੇ ਸ਼ਬਦ ਸਪਰਸ਼ ਰੂਪ ਰਸਗੰਧ ਦਿਸ਼ਿਆਂ ਦੇ ਸਵਾਦ ਚ ਲਵਾਇਮਾਨ ਹੋ ਗਿਆ, ਭੋਗਣ ਦੇ ਖਾਣ ਦੇ ਇੰਦਰੀਆਂ ਦੇ ਰਸਾਂ ਵਿੱਚ ਤੈਨੂੰ ਪ੍ਰੇਰ ਛੱਡਿਆ,
ਮਦ ਰਸ ਲੈ ਬਿਕਾਰ,
ਇਹ ਸ਼ਰਾਬ ਕਦੇ ਪੀਨਾ ਕਦੇ ਰਸ ਸੁੱਕੀ ਸ਼ਰਾਬ ਸ਼ਰਾਬ ਖਾਨਾ ਸੱਦ ਕੱਢ ਕੱਢ ਕੇ, ਕਿਉਂ ਰਸਾਂ ਨੂੰ ਲੈਣਾ ਹੈ ਤੇ ਫੇਰ ਸ਼ਰਾਬ ਆਦਿਕ ਪੀ ਕੇ ਬਾਹਲੇ ਵਕਾਰ ਚਿੰਬੜਦੇ ਹੈ, ਕਿਉਂ ਵਕਾਰਾਂ ਵਿੱਚ ਰਾਤ ਦਿਨ ਤੂੰ ਚਿੰਬੜਿਆ ਰਹਿਣਾ ਹੈ, ਇਸ ਪ੍ਰਕਾਰ ਤੂੰ ਠੱਗਿਆ ਗਿਆ ਹੈ।
ਕਰਮ
ਜਵਾਨ ਦੇ ਸਵਾਦਾਂ ਦੇ ਲੁਹਾਇਮਾਨ ਹੋ ਗਿਆ, ਇੰਦਰੀ ਦੇ ਭੋਗਾਂ ਦੇ ਰਸ ਚ ਪ੍ਰੇਰਿਆ ਗਿਆ, ਸ਼ਰਾਬ ਦੇ ਰਸਾਂ ਨੂੰ ਲੈ ਕੇ ਵਕਾਰਾਂ ਦੇ ਵਿੱਚ ਲੱਗ ਗਿਆ ਹੈ।
ਕਰਮ ਭਾਗ ਸੰਤਨ ਸੰਗਾਨੇ,
ਜੇ ਤੇਰੇ ਚੰਗੇ ਭਾਗ ਹਨ ਕਰਮ ਹਨ ਤਾਂ ਭੱਜ ਕੇ ਸਾਧ ਸੰਗਤ ਦੀ ਸ਼ਰਨ ਪੈ ਜਾ, ਜਿਵੇਂ ਕੋਈ ਦਰਿਆ ਚੋਂ ਡੁੱਬਦਾ ਬਚ ਕੇ ਮਕਾਨ ਚੱਗ ਲੱਗੀ ਚੋਂ ਬਾਹਰ ਨਿਕਲ ਆਵੇ, ਇਸ ਪ੍ਰਕਾਰ ਸੰਤਾਂ ਦੀ ਸੰਗ ਵਿੱਚ ਭੱਜ ਕੇ ਪੈ ਜਾ, ਜੇ ਤੇਰੇ ਚੰਗੇ ਭਾਗ ਹਨ,
ਜੇ
ਸੰਤ ਕਹਿਣ ਵੀ ਤੂੰ ਬਾਹਲੇ ਪਾਪ ਕਰਦਾ ਤੈਨੂੰ ਅਸੀਂ ਕਿਵੇਂ ਬਖਸ਼ ਦਈਏ, ਤਾਂ ਸੰਗਤ ਅੱਗੇ ਅਰਦਾਸ ਕਰੋ ਹੇ ਸਾਧ ਸੰਗਤ ਜੀ, ਜਿਵੇਂ ਕਾਠ ਨੇ ਬੇੜੀ ਨੂੰ ਲੋਹੇ ਦਾ ਵੀ ਪਾਰ ਕਰਦਾ, ਲੋਹਾ ਜੇ ਬੇੜੀ ਚ ਰੱਖਦੀ ਉਹ ਵੀ ਪਾਰ ਹੋ ਜਾਂਦਾ, ਇਸ ਪ੍ਰਕਾਰ ਅਸੀਂ ਲੋਹੇ ਵਰਗੇ ਲੋਭੀ ਲਾਲਚੀ ਪਾਪੀ ਹਾਂ, ਤੁਸੀਂ ਕਾਠ ਦੀ ਨਿਆਈ ਆਪ ਕਰੇ ਹੋਰਨਾਂ ਨੂੰ ਤਾਰਨ ਵਾਲੇ ਹੈ, ਕਿਉਂ ਉਧਾਰ ਦਿਓ ਹੈ ਮਹਾਰਾਜ, ਸੰਤ ਐ ਧਾਰ ਦੂਏ ਜਿਵੇਂ ਬੇੜੀ ਵਿੱਚ ਲੋਹੇ ਨੂੰ ਰੱਖ ਕੇ ਧਾਰ ਲਈਦਾ ਹੈ,
ਧਾਵਤ ਜੋਨ ਜਨਮ ਭ੍ਰਮ ਥਾਕੇ,
ਅਤੇ ਬੇਨਤੀ ਕਰ ਸੰਗਤ ਅੱਗੇ ਰੀਸ ਨਾ ਕਰੇ, ਕਿਉਂ ਕਹੀ ਕਿ ਮਹਾਰਾਜ ਅਸੀਂ ਧੱਬਦੇ ਆਏ ਹਾਂ ਜੂਨਾਂ ਵਿੱਚ, ਭਰਮਦੇ ਹੋਏ ਮਹਾਰਾਜ ਵਾਸ਼ਨਾ ਕਰਕੇ ਭਰਮ ਭਰਮ ਕੇ ਥੱਕਦੇ
ਹਾਂ,
ਹੁਣ ਮਹਾਰਾਜ ਮੈਂ ਬੜੇ ਦੁੱਖਾਂ ਨੂੰ ਭੋਗ ਕਰਕੇ ਇਹ ਜਨੂੰ ਜਾ ਕੇ ਹਾਰ ਕੇ ਤੁਹਾਡੀ ਸ਼ਰਨ ਪਿਆ ਹਾਂ ਇਹ
ਪਿਆਰੇ,
ਕਹਿੰਦੇ ਜਦੋਂ ਇਉਂ ਬੇਨਤੀ ਕਰੋਗੇ ਸੰਗਲਾਂ ਦੇ ਨਾਲ ਮਿਲਣੇ ਕਰਕੇ ਵੱਡਾ ਰਸ ਆਤਮਨੰਦ ਤੁਹਾਨੂੰ ਪ੍ਰਾਪਤ ਹੋਵੇਗਾ,
ਪ੍ਰੇਮ ਭਗਤ ਨਿਸਤਾਰ,
ਜਿਨ੍ਹਾਂ ਨੂੰ ਮਹਾਰਾਜ ਪਿਆਰਿਓ ਸੰਤਾਂ ਨੂੰ ਪ੍ਰੇਮਾ ਭਗਤੀ ਦਿੱਤੀ ਹੈ ਉਹਨਾਂ ਨੂੰ ਸੰਸਾਰ ਤੋਂ ਜੇ ਭਾਈ ਤਾਰ ਦਿੱਤਾ ਹੈ, ਸੋ ਤਰਨ ਵਾਸਤੇ ਉਪਾਅ ਹੈ ਸਤਸੰਗ ਨਾਲ ਮਿਲ ਕੇ, ਹੋਰ ਜਿੰਨੇ ਯਤਨ ਹੈ ਉਹ ਡੁੱਬਣ ਵਾਲੇ ਹੀ ਹਨ।
ਗੌੜੀ ਕਾਲਭੂਤ ਕੀ ਹਸਨੀ ਮਨ ਬੌਰਾਰੇ,
ਸਾਹਿਬ ਕਬੀਰ ਜੀ ਸਾਧ ਸੰਗਤ ਜੀ ਸਤਸੰਗ ਹਮੇਸ਼ਾ ਕਰਾਇਆ ਕਰਦੇ, ਇੱਕ ਸਤਸੰਗੀ ਸੀ ਉਹਦਾ ਪੁੱਤਰ ਜਿਹੜਾ ਵਿਗੜ ਗਿਆ ਵਕਾਰੀ ਹੋ ਗਿਆ, ਉਹ ਕਬੀਰ ਸਾਹਿਬ ਦੇ ਪਾਸ ਲੈ ਕੇ ਆਇਆ, ਕਹਿਣ ਲੱਗਾ ਮਹਾਰਾਜ ਇਹ ਮੇਰਾ ਪੁੱਤਰ ਬੜਾ ਪ੍ਰਸੰਗੀ ਹੋ ਗਿਆ ਵਕਾਰੀ ਹੋ ਗਿਆ, ਹਰ ਵਕਤ ਬੁਰਿਆਂ ਕੰਮਾਂ ਚ ਬਚਰਨੀ ਚ ਲੱਗਾ ਹੈ, ਇਹਨੂੰ ਸਮਝਾਓ ਤਾਂ ਸੁਣ ਕੇ ਕਬੀਰ ਸਾਹਿਬ ਦੀ ਸਿੱਖਿਆ ਦਿੰਦੇ ਹਨ।
ਕਾਲ ਬੂਤ ਕੀ ਹਸਤਨੀ ਮਨ ਬਉਂਡਾਰੇ
ਰਾਗ ਤੋਂ
ਦਿਖੇ ਬਾਜ ਹਰ ਰਾਜ ਸਮਝ ਮਨ ਬਉਂਡਾਰੇ।
ਇਹ ਦਿਸ਼ਾ ਤੋਂ ਬਚ ਹੇ ਭਾਈ ਹਰੀ ਚ ਰਾਜ ਸਮਝਣਾ ਕਰ ਹੇ ਮਨ ਕਮਲੇ।
ਗੌੜੀ ਕਾਲ ਬੂਤ ਕੀ ਹਸਤਨੀ ਮਨ ਬਉਂਡਾਰੇ।
ਹਾਥੀ ਨੂੰ ਪਤਣ ਵਾਲੇ ਸਾਹਿਬ ਸੰਗਤ ਜੀ ਉਹ ਕਰਦੇ ਹੈ ਜਿੱਥੇ ਜੰਗਲਾਂ ਵਿੱਚ ਹਾਥੀ ਹੁੰਦੇ ਹਨ, ਉੱਥੇ ਟੋਆ ਪੱਟ ਲੈਂਦੇ ਬੜਾ ਭਾਰੀ ਖੂਹ ਦੇ ਪਾੜਨ ਨੂੰ, ਉਹਦੇ ਉੱਤੇ ਕਾਲੀਆਂ ਦੀ ਕਲਬੂਤ ਦੀ ਹਸਣੀ ਬਣਾ ਕੇ ਖੜੀ ਕਰ ਦਿੰਦੇ ਹਨ।
ਚਲਤ ਰਚਿਓ ਜਗਦੀਸ਼।
ਇਸ ਪ੍ਰਕਾਰ ਮਸਤ ਹੋਇਆ ਹਾਥੀ ਜਿਹੜਾ ਹੈ ਉਸ ਟੋਏ ਵਿੱਚ ਆ ਕੇ ਡਿੱਗ ਪੈਂਦਾ ਹੈ, ਫਿਰ ਕੁੰਡੇ ਮਾਰ ਮਾਰ ਕੇ ਉਹਨੂੰ ਸਿਖਾ ਕੇ ਆਪਣੇ ਅਧੀਨ ਕਰ ਲੈਂਦੇ ਹੈ। ਇਸੇ ਪ੍ਰਕਾਰ
ਕਾਲ ਬੂਤ ਕੀ ਹਸਤਨੀ ਮਨ
ਬਉਂਡਾਰੇ ਮਨਾ ਕਮਲਿਆ। ਇਹ ਕਾਲ ਬੂਤ ਦੀ ਇਹ ਦੇਹ ਰੂਪੀ ਕਲਬੂਤ ਜਿਹੜੀ ਬਣੀ ਹੋਈ ਹੈ, ਇਸ ਦੀ ਹਸਤਨੀ ਵੀ ਨੀ ਆਈ, ਤੈਨੂੰ ਹਰਮਾ ਹੇ ਕਮਲਿਆ ਮਨਾ।
ਚਲਤ ਰਚਿਓ ਜਗਦੀ
ਇਹ ਜਗਦੀਸ਼ ਨੇ ਚਲਿੱਤਰ ਰਚਨਾ ਕੀਤਾ, ਕੌਂਤਕ ਰਚਿਆ ਹੈ।
ਕਾਮ ਸਵਾਇ ਗਜ ਬਸ ਪਰੇ ਮਨ ਬਉਂਡਾਰੇ।
ਇਸ ਪ੍ਰਕਾਰ ਕਾਮ ਦੇ ਸਵਾਲ ਝਾਕੀ ਮਨ ਚ ਬਸ ਪੈ ਜਾਂਦਾ, ਇਸ ਪ੍ਰਕਾਰ ਮਨ ਵਕਾਰਾਂ ਦੀ ਕੁਸੰਗਤ ਕਰਕੇ ਵਸ ਪੈ ਗਿਆ। ਉਹ ਤਾਂ ਹਾਥੀ ਦੇ ਕੁੰਡੇ ਮਾਰ ਮਾਰ ਕੇ ਇਸ ਪ੍ਰਕਾਰ ਵਸ ਕਰਦੇ ਹੈ, ਤੈਨੂੰ ਮੋਹ ਰੂਪੀ ਟੋਏ ਸਿੱਟ ਕੇ ਤਰਕਾਂ ਰੂਪੀ ਕੁੰਡੇ ਮਾਰ ਮਾਰ ਕੇ ਤੈਨੂੰ ਅਧੀਨ ਕਰ ਲਿਆ, ਇਸ ਪ੍ਰਕਾਰ ਤਰਕਾਂ ਰੂਪੀ ਕੁੰਡੇ ਤੋਂ ਸਿਰ ਤੇ ਸਹਾਰਦਾ ਹੈ।
ਬਿਖੇ ਬਾਜ ਹਰ ਰਾਤ ਸਮਝ ਮਨ ਬਉਂਡਾਰੇ।
ਇਹ ਮਨ ਨੌਲਿਆ ਵਿਸ਼ਿਆਂ ਵਿੱਚ ਬਚ ਗਿਆ। ਹਰੀ ਅਕਾਲ ਪੁਰਖ ਦੇ ਮਾਰੇ ਬਚਿਆ ਨਹੀਂ ਜਾਂਦਾ, ਕਹਿੰਦੇ ਹਰ ਰਾਜ ਹਰੀ ਦੇ ਨਾਮ ਵਿੱਚ ਰੱਜ
ਜਾ,
ਮਨ ਕਮਲਿਆ ਸਮਝ ਦਾ ਵਿਚਾਰ ਕਰਕੇ ਇਸ ਪਾਸੇ ਹਟ ਜਾ।
ਨਿਰਭੈ ਹੋਏ ਜਾਂ ਹਰ ਭਜੇ ਮਨ ਬਉਂਡਾਰੇ।
ਨਿਰਭੈ ਹੋਣ ਵਾਸਤੇ ਹਰੀ ਦਾ ਭਜਨ ਨਹੀਂ ਕੀਤਾ, ਹੇ ਕਮਲੇ ਮਨ
ਰਾਮ ਜਹਾਜ਼।
ਰਾਮ ਦਾ ਨਾਮ ਰੂਪੀ ਜਹਾਜ਼ ਤਾਂ ਪਕੜਿਆ ਨਹੀਂ ਹੈ। ਇੱਥੇ ਸਾਹਿਬ ਸੰਗਤ ਜੀ ਨਾਮ ਧਾਰੀਏ ਤੁਕ ਹੋਰ ਵਾਧੂ ਪੜ ਜਾਂਦੇ ਹੈ, ਗਏ ਹੋਏ ਨਾ ਰਾਮ ਜਹਾਜ ਸਰੇ ਨਾ ਤੇਰੇ ਕਾਲੀਓ ਨਾਲ ਬੁਲਾਵੇ ਕੇ ਬਾਬੇ ਰਾਮ ਸੁਣ ਕਿਹਾ ਸੀ ਇਹ ਤੁਕ ਨਾਲ ਮਿਲਣ ਵਾਸਤੇ ਸਰੇ ਨਾ ਤੇਰੋ ਕਾਜ ਅਤੇ ਪੜ ਲਿਆ ਕਰ। ਇਹ ਹੁਣ ਗੁਰੂ ਸਾਹਿਬ ਜੀ ਨੇ ਜਿਵੇਂ ਲਿਖਿਆ ਆਪਾਂ ਤੋਂ ਉਵੇਂ ਮੰਨਣਾ ਚਾਹੀਦਾ, ਆਪਣੀ ਵੱਲੋਂ ਕੋਈ ਤੁਕ ਨਹੀਂ ਬਣਾਉਣੀ ਚਾਹੀਦੀ, ਇਹ ਸਮਝ ਲੋ।
ਗਹਿਓ ਨਾ ਰਾਮ ਜਹਾਜ਼।
ਰਾਮ ਦਾ ਨਾਮ ਜਿਹੜਾ ਜਹਾਜ਼ ਹੈ ਉਹ ਤੁਸੀਂ ਗਹਿਣ ਨਹੀਂ ਕੀਤਾ, ਤੁਕ ਇਸ ਪ੍ਰਕਾਰ ਦੀ ਮਹਾਰਾਜ ਜਦੋਂ ਮਨਾਈ ਹੈ ਫਿਰ ਕੋਲੋਂ ਆਵਦੇ ਹੋ, ਸਾਜ ਬਣਾਉਣ ਦੀ ਕੀ ਲੋੜ ਹੈ।
ਰਹਾਓ ਮਰਕਟ ਮੁਸਤੀ ਅਨਾਜ ਕੀ ਮਨ ਬਉਂਡਾਰੇ।
ਫੇਰ ਮਨ ਬਉਂਡਿਆ ਕਮਲਿਆ। ਜਿਸ ਪ੍ਰਕਾਰ ਬਾਂਦਰ ਜਿਹੜੇ ਹੁੰਦੇ ਹੈ ਉਹਨੂੰ ਵਸ ਕਰਨ ਵਾਸਤੇ ਜਿੱਥੇ ਬਾਂਦਰ ਹੁੰਦੇ ਹੈ ਉਹ ਖਿੱਲਾਂ ਲੈ ਜਾਂਦੇ ਹੈ, ਛੋਲਿਆਂ ਦੀਆਂ ਖਿੱਲਾਂ ਲਿਜਾ ਕਰਕੇ ਉਹ ਖੰਡਾਰ ਦਿੰਦੇ ਹੈ ਤੇ ਇੱਕ ਟਿੱਬੇ ਦੇ ਵਿੱਚ ਕੁੱਜੀ ਗੜ ਦਿੰਦੇ, ਜਿਹਦਾ ਮੂੰਹ ਬਹੁਤ ਛੋਟਾ ਹੋਵੇ ਕੁੱਜੀ ਦਾ ਤੇ ਹੱਥ ਉਹਦਾ ਸਿੱਧਾ ਪੈ ਜਾਵੇ, ਮੁੱਠੀ ਭਰੀ ਹੋਈ ਨਿਕਲ ਨਾ ਸਕੇ, ਉਹ ਦਾਣਿਆਂ ਦੀ ਭਰ ਕੇ ਰੱਖ ਦਿੰਦੇ ਹੈ। ਵੱਡਾ ਬਾਂਦਰ ਜਿਹੜਾ ਉਹਨਾਂ ਦਾ ਸਾਰਿਆਂ ਚੋਂ ਆ ਕੇ ਪਹਿਲਵਾਨ ਬਹਿ ਜਾਂਦਾ, ਬਾਕੀ ਦੇ ਨੂੰ ਘੁਰ ਕੇ ਹਟਾ ਦਿੰਦਾ, ਹੌਲੀ ਹੌਲੀ ਉਸਦੇ ਉੱਤੋਂ ਜਿੰਨੇ ਦਾਣੇ ਹੁੰਦੇ ਆ ਚੁੱਕਦਾ ਰਹਿੰਦਾ, ਚੁੱਕੇ ਮੂੰਹ ਚ ਪਾਉਂਦਾ ਪਾਉਂਦਾ ਜਦੋਂ ਫਿਰ ਮਰਕਤ ਮੁਸ਼ਕੀ ਅਨਾਜ ਕੀ ਮਨ ਮਾਰਮ ਬਾਂਦਰ ਜਿਹੜਾ ਹੈ ਮੁੱਠੀ ਅਨਾਜ ਦੀ ਭਰ ਲੈਂਦਾ ਵਿੱਚੋਂ, ਜਿਸ ਪ੍ਰਕਾਰ ਝੱਜਰ ਦਾ ਛੋਟਾ ਜਿਹਾ ਮੂੰਹ ਹੁੰਦਾ ਇਹੋ ਜਿਹਾ ਮੂੰਹ ਹੁੰਦਾ ਉਹਨਾਂ ਦਾ।
ਹੱਥ ਪਸਾ
ਪਹਿਲਾਂ ਹੱਥ ਖੋਲ ਕੇ ਤਾਂ ਮੁੱਠੀ ਭਰ ਲੈਂਦਾ ਦਾਣਿਆਂ ਦੀ,
ਛੂਟਣ ਕੋ ਸਹਸਾ ਪਰੇ
ਮੁੱਠੀ
ਮਨ ਬਉਂਡਾਰੇ।
ਮੁੱਠੀ ਭਰੀ ਹੋਈ ਬਾਹਰ ਕਰਨ ਨਹੀਂ ਚਾਹੁੰਦਾ ਹੈ, ਭਰੀ ਮੁੱਠੀ ਨਿਕਲਦੀ ਨੀ, ਕਹਿੰਦਾ ਮੇਰਾ ਹੱਥ ਵੀ ਕਿਸੇ ਨੂੰ ਵਿੱਚੋਂ ਫੜ ਲਿਆ, ਦਾਣੇ ਛੱਡ ਕੇ ਸਿੱਧਾ ਹੱਥ ਕਰਕੇ ਨਿਕਲਦਾ ਨੀ, ਮੁੱਠੀ ਭਰੀ ਭਰਾਈ ਕਰਨ ਨਹੀਂ ਚਾਹੁੰਦਾ। ਇਸ ਪ੍ਰਕਾਰ
ਸਹਸਾ ਭਰਿਆ।
ਫਿਰ ਉਹ ਜਿਹੜੇ ਬਾਂਦਰ ਫੜਨ ਵਾਲੇ ਕਲੰਦਰ ਉਹ ਆ ਕੇ ਫੜ ਲੈਂਦੇ ਹੈ ਤੇ ਘਰਾਂ ਘਰਾਂ ਚ ਫਿਰ ਛੁੱਟਣ ਦਾ ਸੰਸਾ ਪੈ ਜਾਂਦਾ, ਗਲ ਚ ਪਾ ਲੈਂਦੇ ਰੱਸੀ, ਪਾ ਕੇ ਰੱਸੀ ਤੇ
ਹਾਂਜੀ
ਘਰਾਂ ਘਰਾਂ ਚ ਸਾਂਗ ਲਾ ਲਾ ਕੇ ਉਹ ਨਾਈਜੇ ਫਿਰਦੇ ਰਹਿੰਦੇ ਆ, ਕਦੇ ਸਹੁਰੇ ਨੂੰ ਜਾਂਦਾ ਸੋਟੀ ਫੜ ਕੇ, ਕਦੇ ਟਿਕਟਕੀ ਤੇ ਬਹਿ ਜਾਂਦਾ ਕੁਰਸੀ ਬਣਾ ਕੇ, ਕਿਉਂ ਘਰਾਂ ਘਰਾਂ ਬਾਰਾਂ ਬਾਰਾਂ ਚੋਂ ਨਚਾਉਂਦੇ ਫਿਰਦੇ ਰਹਿੰਦੇ ਹੈ। ਇਸ ਪ੍ਰਕਾਰ ਦੀ ਹਾਲਤ ਬਾਂਦਰ ਦੀ ਹੁੰਦੀ ਹੈ। ਕਿਵੇਂ ਬਾਂਦਰ ਨਾਲ ਸਾਡੀ ਘੱਟ ਹਾਲਤ ਨੀ ਹੈ?
ਮਰਕਤ ਮੁਸਤੀ ਅਨਾਜ ਕੀ ਮਨ ਦੌਰ,
ਇਹ ਅਨਾਜ ਕੌਣ ਹੈ? ਵਿਸ਼ੇ ਸੁਖ ਹੈ ਜਿਹੜਾ, ਤੇ ਮੁਸ਼ਕੀ ਕਿਹੜੀ ਜਿਹੜੀ ਬੁੱਧ ਸਾਡੀ ਹੈ। ਬਾਂਦਰ ਹੈ ਜੀਵ, ਇਸ ਨੇ ਅਨਾਜ ਵਿਸ਼ੇ ਸੁਖ ਰੂਪੀ ਦੇ ਵਿੱਚ ਬੁੱਧ ਰੂਪੀ ਮੁੱਠੀ ਦੇ ਵਿੱਚ
ਲੀਨੀ ਹਾਥ ਪਸਾ,
ਇਹ ਮੈਨੂੰ ਕੀ ਹੱਥ ਪਸਾਰ ਕੇ ਜੇ ਵਧਾ ਕੇ ਲੈ ਲਈ ਪਕੜ ਲਈ ਹੈ।
ਸੂਤਨ ਕੋ ਸਹਸਾ
ਪਰਿਆ, ਪਦਾਰਥਾਂ ਨੂੰ ਛੱਡਦਾ ਨੀ, ਕਹਿੰਦਾ ਮੈਂ ਫਸ ਗਿਆ, ਛੁੱਟਣ ਦਾ ਸੰਸਾ ਪੈ ਗਿਆ। ਇਸ ਪ੍ਰਕਾਰ ਹੈ ਮੇਰੇ ਮਨਾਂ
ਕਮਲਿਆ,
ਲੱਗਦਾ ਫਿਰਦਾ ਮੈਂ ਗਰੀਬ ਹੋ ਗਿਆ, ਮੈਨੂੰ ਕੋਈ ਦਾਣੇ ਦਿਓ, ਅੰਨ ਦਿਓ, ਪਦਾਰਥ ਦਿਓ, ਮੇਰਾ ਗੁਜ਼ਾਰਾ ਚੱਲੇ। ਇਉਂ ਵੀ ਤੇ ਜੂਨਾ ਜੂਨਾ ਚ ਵੀ ਘਰਾਂ ਘਰਾਂ ਚ ਮੂਹਾਂ ਮੂਹਾਂ ਚ ਕਦੇ ਦੇਵੀ ਦੇਵਤੇ ਦੇ, ਕਿਸੇ ਪੈਰੋਂ ਦੇ, ਕਦੇ ਗੁੱਗੇ ਦੇ, ਜਾ ਕੇ ਘਰਾਂ ਘਰਾਂ ਬੂਹਿਆਂ ਬੂਹਿਆਂ ਅੱਗੇ ਲੱਗਦਾ ਫਿਰਦਾ, ਤੜਫਦਾ ਫਿਰਦਾ ਹੈ।
ਜਿਉਂ ਨਲਨੀ ਸੁਵਟਾ ਗਹਿਉ ਮਨ ਬੌਰਾ,
ਹੋਰ ਦ੍ਰਿਸ਼ਟਾਂਤ ਦਿੰਦੇ ਹਨ। ਜਿਸ ਪ੍ਰਕਾਰ ਨਲਨੀ ਨੜੇ ਦੇ ਨਾਲ ਸੂਟਾ ਤੋਤੇ ਦੇ ਤਾਂ ਹੀ ਪਕੜ ਲੈਂਦੇ ਹੈ, ਮੇਰੇ ਮਨ ਬੌਰੇ ਕਮਲੇ
ਮਾਇਆ,
ਅੱਜ ਤੱਕ ਤਾਂ ਇਉਂ ਕਰਦੇ ਹੈ। ਉਹ ਡੰਡੇ ਨੂੰ ਬਿਜਲੀ ਲਾ ਕੇ ਜਦੋਂ ਉੱਥੇ ਖੁੱਡ ਜਿੱਥੇ ਬੈਠਾ ਹੁੰਦਾ ਹੈ, ਉੱਥੇ ਉਹ ਕਰਾਂਡੀਆਂ ਛੱਡਦੇ ਵੀ ਹੋਸ਼ ਹੋ ਕੇ ਤੋਤਾ ਥੱਲੇ ਡਿੱਗ ਪੈਂਦਾ, ਤੇ ਉਹ ਤੋਤਾ ਫੜਨ ਵਾਲੇ ਫੜ ਲੈਂਦੇ ਹੈ। ਪਰ ਅਗਲਿਆਂ ਦਾ ਤਰੀਕਾ ਇਸ ਪ੍ਰਕਾਰ ਸੀ, ਇੱਕ ਪਾਣੀ ਦਾ ਬੱਠਲ ਭਰ ਕੇ ਰੱਖ ਦਿੰਦੇ, ਉਹਦੇ ਵਿੱਚ ਸਰ ਸੰਜੇ ਜੀ ਦੋ ਕਿੱਲੇ ਦੜ ਦਿੰਦੇ, ਕਿੱਲਿਆਂ ਦੇ ਵਿੱਚ ਤਕੜਾ ਪਾ ਕੇ ਨੜਾ ਪਾ ਦਿੰਦੇ ਤੇ ਅਨਾਰ ਉਹਦੇ ਅੱਗੇ ਰੱਖ ਦਿੰਦੇ। ਤੋਤੇ ਦਾ ਸੁਭਾਅ ਉੱਚੇ ਥਾਂ ਬੈਠਣ ਦਾ, ਉਹ ਕਿੱਲਿਆਂ ਦੇ ਉੱਤੇ ਜਦੋਂ ਬੈਠ ਜਾਂਦਾ, ਨੜੇ ਤੇ ਬੈਠ ਕੇ ਅਨਾਰ ਵੱਲ ਨੂੰ ਮੂੰਹ ਕਰਦਾ ਤੇ ਉਹ ਨੜਾ ਜਿਹੜਾ ਫਿਰ ਜਾਂਦਾ, ਅੱਖਾਂ ਉਹਦੀਆਂ ਬੱਠਲ ਦੇ ਪਾਣੀ ਦੇ ਨਾਲ ਲੱਗ ਜਾਂਦੀਆਂ। ਪਾਣੀ ਦੇ ਨਾਲ ਲੱਗਣੇ ਕਰਕੇ ਸਮਝਦਾ ਵੀ ਚਾਰ ਸ਼ੇਰੇ ਦਰਿਆ ਹੀ ਦਰਿਆ ਹੈ ਪਾਣੀ ਦਾ, ਜੇ ਮੈਂ ਪਹੁੰਚੇ ਛੱਡ ਦਿੱਤੇ ਤੇ ਮੈਂ ਵਿੱਚੇ ਡੁੱਬ ਕੇ ਮਰ ਜਾਊਂਗਾ। ਇਹ ਉਸ ਵੇਲੇ ਫਿਰ ਸ਼ਿਕਾਰੀ ਆ ਕੇ ਉਹਨੂੰ ਪਕੜ ਲੈਂਦੇ, ਇਸ ਤਰ੍ਹਾਂ ਤਰੀਕਾ ਹੁੰਦਾ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ ਮਾਇਆ ਰੂਪੀ ਸ਼ਿਕਾਰੀ ਹੈ,
ਮਾਇਆ ਇਹੋ ਵਿਵਹਾਰ,
ਇਹ ਮਾਇਆ ਨੇ ਇਹੋ ਜਿਹਾ ਵਿਹਾਰ ਪਾ ਛੱਡਿਆ ਹੈ। ਫਿਰ ਪਰ ਨਲਨੀ
ਜਿਉ ਨਲਨੀ ਸੁਵਟਾ ਗਹਿ,
ਇਹ ਜਿਹੜਾ ਬੱਠਲ ਹੈ ਤਾਂ ਸਾਧ ਸੰਗਤ ਜੀ ਗ੍ਰਹਿ ਹੈ ਅਤੇ ਪਾਣੀ ਹੈ ਪਦਾਰਥ। ਇਸੇ ਪ੍ਰਕਾਰ ਨੜੇ ਵੀ ਨੀ ਆਏ, ਤਕੜੇ ਵੀ ਨੀ ਆਈਏ ਮੋਹ, ਇਹ ਰਾਜ ਗ੍ਰਹਿ ਦੇ ਜੋ ਕਿੱਲੇ ਹਨਗੇ। ਇਸੇ ਪ੍ਰਕਾਰ ਨੜੇ ਵੀ ਨੀ ਆਈ, ਇਹ ਸਾਧ ਸੰਗਤ ਜੀ ਵਾਸ਼ਨਾ ਹੈ। ਇਹ ਤੋਤਾ ਹੈ, ਜੀਵ ਹੈ, ਬਿਧਨ ਖੇਲ ਰੂਪੀ ਖੰਭ ਹੈ, ਇਹਨਾਂ ਉਡਾਰੀਆਂ ਮਾਰਦਾ, ਮਨ ਬੁੱਧ ਰੂਪੀ ਹੱਥ ਦੇ ਨਾਲ ਆ ਕੇ ਇਹ ਵਾਸ਼ਿਆ ਰੂਪੀ ਨੜੇ ਤੇ ਬੈਠ ਜਾਂਦਾ ਹੈ। ਤੇ ਜਦੋਂ ਵਿਸ਼ੇ ਸੁਖ ਰੂਪੀ ਸਾਧ ਸੰਗਤ ਜੀ ਇਹ ਅਨਾਰ ਨੂੰ ਖਾਣ ਲੱਗਦਾ ਹੈ, ਉਹਦੀਆਂ ਉਲਟ ਕੇ ਅੱਖਾਂ ਇਹਦੀਆਂ ਪਦਾਰਥਾਂ ਨੂੰ ਪਾਣੀਆਂ ਲੱਗ ਜਾਂਦੀਆਂ, ਕਹਿੰਦਾ ਜੇ ਮੈਂ ਛੱਡ ਗਿਆ ਮਰ ਜੂ ਭੁੱਖਾ, ਮੈਨੂੰ ਕਿਸੇ ਨੂੰ ਸਿਆਣਨਾ ਨਹੀਂ। ਇਸ ਪ੍ਰਕਾਰ ਉਹ ਨੜੇ ਦੇ ਤਾਂ ਹੀ ਵਾਸ਼ਨਾ ਦੇ ਤਾਂ ਹੀ ਮਨ ਬੁੱਧ ਰੂਪੀ ਪਹੁੰਚਿਆ ਨਾਲ ਇਹ ਤੋਤੇ ਦੀ ਨਿਆਣੀ ਜੀਵ ਪਕੜ ਲੈਂਦਾ ਹੈ। ਹੇ ਮਨ ਬੌਰਿਆ ਕਮਲਿਆ,
ਮਾਇਆ ਇਹੋ ਵਿਵਹਾਰ,
ਇਹ ਮਾਇਆ ਦਾ ਹੈ ਜਾਂ ਵਿਹਾਰ, ਸ਼ਿਕਾਰੀ ਬਣ ਕੇ 84 ਲੱਖ ਯੂਨ ਰੂਪੀ ਪਿੰਜੇ ਚ ਫਿਰ ਭਾਰਤਾ
ਐਸਾ ਰੰਗ ਕਸੁੰਬਕਾ।
ਹੋਰ ਦ੍ਰਿਸ਼ਟਾਂਤ ਸੁਣ, ਜਿਵੇਂ ਕਸੁੰਬੇ ਦਾ ਰੰਗ ਵੇਖਣ ਨੂੰ ਬੜਾ ਚੂਹ ਚੂਹਾ ਹੁੰਦਾ ਹੈ, ਪਰ ਪਾਣੀ ਪਾਏ ਤੋਂ ਝੱਟ ਹੀ ਉਗੜ ਜਾਂਦਾ, ਨਾਸ ਹੋ ਜਾਂਦਾ, ਫਿੱਕਾ ਪੈ ਜਾਂਦਾ ਹੈ। ਜਿਹਾ ਜਿਹਾ ਰੰਗ ਕੁਸੁੰਬੇ ਦਾ ਹੈ, ਮੇਰੇ ਮਨ ਬੌਰਾ ਰੇ ਕਮਲਾ ਰੇ,
ਪਸਰਿਓ ਪਾਸਾ,
ਇਹ ਸਾਰਾ ਪਸਾਰਾ ਕੁਸੁੰਬੇ ਦੇ ਰੰਗ ਜਿਹੀ ਝੂਠਾ ਹੀ ਫੈਲਿਆ ਹੋਇਆ ਹੈ।
ਨਾਵਲ ਕੋਲੇ ਮਨ ਬੌਰਾ ਰੇ,
ਇਹ ਕੁਸੁੰਬੇ ਦੇ ਰੰਗ ਜਿਹੀ ਮਾਇਆ ਦਾ ਆਨੰਦ ਹੈ, ਡੰਬ ਖੜਵਾ ਝੱਟ ਹੀ ਰੋਗ ਪਏ ਤੋਂ ਹੋ ਜਾਂਦਾ ਹੈ। ਪਸਾਰਾ ਜੀ ਤੂੰ ਕਿਸ ਨੂੰ ਪਸਾਰਿਆ ਪਸਰਿਆ ਫਲਾਇਆ ਹੈ?
ਨਾਵਲ ਤੋਂ ਤੀਰਥ ਘਰੇ ਮਨ ਬੌਰਾ,
ਫਿਰ ਮੇਰੇ ਮਨਾਂ ਕਮਲਿਆ, ਨਹਾਉਣ ਵਾਸਤੇ ਤੀਰਥ ਬੜੇ ਹੈ, 82 ਤੀਰਥ, 360 ਤੀਰਥ ਮੰਨੇ ਹਿੰਦੁਸਤਾਨੀਆਂ ਨੇ, 68 ਮੁੱਖ ਮੰਨੇ ਹੈ। ਪਾਰਵਤੀ ਦੇ ਸ਼ਿਵ ਜੀ ਇੱਕ ਵਾਰੀ ਤੀਰਥ ਯਾਤਰਾ ਕਰਨ ਗਏ, 68 ਤੀਰਥ ਕਰਨ ਤੋਂ ਪਾਰਵਤੀ ਥੱਕ ਗਈ, ਕਹਿੰਦੀ ਮਹਾਦੇਵ ਮੈਂ ਤਾਂ ਥੱਕ ਗਈ ਹੈ, ਤੂੰ ਇਹ ਵਰ ਦੇ ਵੀ 68 ਤੀਰਥਾਂ ਜਿਹੜਾ ਨਹਾਵੇ ਸਾਰਿਆਂ ਤੀਰਥਾਂ ਦਾ ਮਹੱਤਵ ਹੋਵੇ। ਉਹਨਾਂ ਦਾ ਮਹੱਤਵ ਇਹ ਤੀਰਥ ਹੈ, 68 ਤੀਰਥਾਂ ਦਾ ਕਾਂਸੀ ਕਾਂਤੀ ਦੁਆਰਾਵਤੀ ਦਾ ਚੱਲਿਆ ਹੈ। ਇਸ ਪ੍ਰਕਾਰ ਮਹਾਰਾਜ ਕਬੀਰ ਜੀ ਕਹਿੰਦੇ ਹਨ,
ਨਾਵਲ ਕੋ ਤੀਰਥ ਭਲੇ ਮਨ ਬੋਰਾ
ਇਹ ਮਨਾ ਕਮਲਿਆ ਨਹਾਉਣ ਵਾਸਤੇ ਤੀਰਥ ਬਹੁਤ ਸਾਰੇ ਹਨ
ਪੂਜਣ ਕੋ ਬਹੁ
ਦੇਵਤੇ ਪੂਜਣ ਵਾਸਤੇ ਵੀ ਟੋਣਾ ਛੋਣਾ ਗਾਣਾ ਆਦਿਕ ਸ਼ਿਵ ਜੀ ਦੇ ਦੇਵਤੇ ਜਿੰਨੇ 33 ਕਰੋੜ ਦੇਵਤੇ ਪੂਜਣ ਵਾਸਤੇ ਬਥੇਰੇ ਆ ਇੱਕ ਚੌਲ ਸਰਪੇ ਦਾ 23 ਮਣਾ ਚੌਲ ਲੱਗ ਜਾਂਦੇ ਇੱਕ ਚੌਲ ਦੇਣ ਤੋਂ
ਕਬੀਰ ਛੂਟਣ ਨਹੀਂ ਮਨ
ਬੋਰਾ ਜੀ ਕਹਿੰਦੇ ਇਹਨਾਂ ਦੀ ਉਪਾਸ਼ਨਾ ਕਰਕੇ ਇਹਨਾਂ ਦੀ ਭਜਨ ਕਰਕੇ ਇਹਨਾਂ ਦੀ ਟਹਿਲ ਕਰਕੇ ਇਹਨਾਂ ਦੇ ਉਪਾਸ਼ਕ ਬਣ ਕੇ ਮੁਕਤ ਹੋਣ ਦਾ ਰਾਹ ਨਹੀਂ ਹੈ ਮੇਰੇ ਮਨਾਂ ਕਮਲਿਆ ਛੁਟਕਾਰਾ ਨਹੀਂ ਜੂਨਾ ਤੋਂ ਹੋਣਾ
ਛੁੱਟਣ ਹਰ ਕੀ
ਸੇਵਾ ਜੇ ਛੁੱਟਣਾ ਤਾਂ ਹਰੀ ਅਕਾਲ ਪੁਰਖ ਦੀ ਸੇਵਾ ਕਰਕੇ ਛੁੱਟਣਾ ਹੋਵੇਗਾ ਪਰਮੇਸ਼ੁਰ ਦੇ ਭਜਨ ਤੋਂ ਬਿਨਾਂ ਕੋਈ ਛੁਡਾ ਨਹੀਂ ਸਕੇਗਾ ਇਸ ਪ੍ਰਕਾਰ ਧਰਮ ਕੀ ਪਾ ਦੇਣਗੇ ਸੋ ਜੋ ਪਾਥਰ ਕੋ ਕਹਿਤੇ ਦੇਵਤਾ ਕੀ ਬਿਰਥਾ ਹੋਵੇ ਸੇਵ ਜਾਂ ਇਸੇ ਪ੍ਰਕਾਰ ਸਿਰਸੂ ਕਰਤੇ ਜੋ ਨਰ ਚਾਵੈ ਬਰ ਤੇਰੇ ਡਰੂ ਧਮਕਾਵੈ ਮਹਾਮਾਈ ਕੀ ਪੂਜਾ ਕਰੇ ਨਰਸੈ ਨਾਰ ਹੋਇਆ ਤਰੈ ਇਉਂ ਆਦਮੀਆਂ ਤੋਂ ਇਸਤਰੀਆਂ ਦੇ ਰੂਪ ਚ ਬਣ ਜਾਣਗੇ ਜੇ ਉਪਾਸ਼ਨਾ ਚ ਲੱਗੇ ਹੀ ਰਹਿਣਗੇ ਦੇਵੀਆਂ ਆਦਿਕਾਂ ਦੀ ਪਰਮੇਸ਼ੁਰ ਦੇ ਭਜਨ ਤੋਂ ਬਿਨਾਂ ਮੁਕਤ ਨਹੀਂ ਕਿਸੇ ਦੀ ਹੋਣੀ ਛੁੱਟਣਾ ਤਾਂ ਪਰਮੇਸ਼ੁਰ ਦੀ ਸੇਵਾ ਭਗਤੀ ਕਰਕੇ ਹੋਵੇਗਾ ਸਹਿਬ ਕਬੀਰ ਜੀ ਨੇ ਪਵਿੱਤਰ ਵਿਚਾਰ ਬਖਸ਼ੀ ਹੈ
ਨਾਵਲ ਕੋ ਤੀਰਥ ਭਲੇ ਮਨ ਬੋਗਾਰੇ ਪੂਜਨ ਕੋ ਬਹੁ ਦੇਵ ਕਉ ਕਬੀਰ ਛੂਟਣ ਨਹੀਂ ਮਨ ਬੋਗਾਰੇ ਛੂਟਣ ਹਰ ਕੀ ਸੇਵ
ਵਾਹਿਗੁਰੂ ਜੀ ਕਾ ਖਾਲਸਾ